सत नाम वाहे गुरु,
सत नाम वाहे गुरु, 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 सत नाम वाहे गुरु,
सत नाम वाहे, सत नाम,
सत नाम वाहे गुरु, सत नाम वाहे गुरु,
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 सत नाम वाहे गुरु, सत नाम वाहे,
सत नाम वाहे गुरु, सत नाम वाहे गुरु, सतनाम श्री वाहे गुरु साहिब जी। तिलंग महला पहला कर तीजा एक ओंकार सतगुर प्रसाद इहो तन माया पाहिया प्यारे लीतड़ा लब रंगाए मेरा कंत न पावे चोलड़ा प्यारे क्यों धन सेज जाए इहो तन माया पाहिया प्यारे लीतड़ा लब रंगाए मेरा कंत न पावे चोलड़ा प्यारे क्यों धन सेज जाए हों कुर्बान जाऊं मेहरबाना हों कुर्बान जाऊं हों कुर्बान जाऊं तिना कै लैन जो तेरा नाओ लैन जो तेरा नाओ तिना कै हों सद कुर्बान जाओ रहाओ काया रंगन जेथिया प्यारे पाइया नाओ मजीठ रंगन वाला जे रंग साहिब ऐसा रंग न डीठ जिनके चोले रतड़े प्यारे कंत तिना कै पास धूड़ तिना की जे मिला जी कहो न ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀਰਾ ਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀਰਾ ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ ਸਾਹਿਬ ਜੀਓ ਜਿਉਂ ਬੁਲਾਏ ਤਿਉਂ ਬੋਲੀਐ ਜਾਂ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਆਪ ਲਿਹੋ ਤੁਮ ਕਥਾ ਸੁਧਾਰੀ ਗੁਰ ਸਿੰਘਾਸਨ ਤੇ ਪ੍ਰਕਾਸ਼ਮਾਨ ਛਤਰ ਚਬਰ ਤਖਤ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਹੁੰਦਿਆਂ ਆਏ ਅੱਜ ਦੇ ਪਾਵਨ ਹੁਕਮ ਨੂੰ ਆਪ ਜੀ ਨੇ ਇਸ ਸਮੇਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ ਆ ਕੇ ਸ਼ਰਵਣ ਕੀਤਾ ਤਥਾ PTC ਚੈਨਲ ਰਾਹੀਂ ਆਪਣੇ ਆਪਣੇ ਘਰਾਂ ਵਿੱਚ ਬੈਠ ਕੇ ਸ਼ਰਵਣ ਕੀਤਾ। ਆਓ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੋਂ ਮਿਲੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹੁਕਮ ਦੀ ਬਰਕਤ ਨੂੰ ਆਪਣੀ ਸੁਰਤ ਵਿੱਚ ਵਸਾਉਣ ਦੇ ਲਈ, ਇਸ ਸ਼ਬਦ ਦੀ ਵਿਚਾਰ ਤੱਕ ਪੁੱਜਣ ਦੇ ਲਈ ਅਕਾਲ ਪੁਰਖ ਵਾਹਿਗੁਰੂ ਦਾ ਆਸਰਾ ਲੈਂਦੇ ਹਾਂ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਸੀਸ ਪ੍ਰਾਪਤ ਕਰਦੇ ਹਾਂ। ਪਾਵਨ ਸ਼ਬਦ ਦੀਆਂ ਵਿਚਾਰਾਂ ਦੀ ਸਾਂਝ ਪ੍ਰਾਪਤ ਕੀਤੀ ਜਾ ਸਕੇ, ਦਾਤਾ ਰਹਿਮਤ ਕਰਨ ਇਸ ਸ਼ਬਦ ਨੂੰ ਵਿਚਾਰਨ ਦਾ ਹਿਆ ਮੇਰੇ ਮਾਲਕ ਆਪ ਬਣਾਵਣ, ਇਸ ਸ਼ਬਦ ਦੀ ਵਿਚਾਰ ਨੂੰ ਦਾਸਰੇ ਦੇ ਅਤੇ ਸਾਰੀਆਂ ਸੰਗਤਾਂ ਦੇ ਹਿਰਦੇ ਵਿੱਚ ਵਸਾਵਣ ਦੀ ਕਿਰਪਾਲਤਾ ਵੀ ਮਾਲਕ ਆਪ ਕਰਨ। ਆਓ ਸ਼ਬਦ ਵਿਚਾਰਾਂ ਦੇ ਆਰੰਭ ਤੋਂ ਪ੍ਰਥਮ ਦਸਮ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਉਸ ਪਾਵਨ ਫਤਿਹ ਨਾਲ ਸਾਂਝ ਪਾਈਏ, ਜਿਸ ਦੀ ਸਾਂਝ ਸਾਡੀ ਆਪਸੀ ਸਾਂਝ ਦੀ ਪ੍ਰਤੀਕ ਹੈ। ਫਤਿਹ ਦੀ ਸਾਂਝ ਸਾਡੀ ਆਪਸੀ ਸਾਂਝ ਦੀ ਪ੍ਰਤੀਕ ਹੈ। ਫਤਿਹ ਦੀ ਸਾਂਝ ਗੁਰੂ ਨਾਲ ਸਦਾ ਲਈ ਸਾਂਝ ਬਣਾਈ ਰੱਖਦੀ ਹੈ। ਇਸ ਫਤਿਹ ਦੀ ਸਾਂਝ ਦੇ ਰਾਹੀਂ ਵਾਹਿਗੁਰੂ ਜੀ ਦੀ ਸਾਂਝ ਦਾ ਦੁਆਰ ਖੁੱਲ੍ਹ ਜਾਂਦਾ ਹੈ। ਸਾਰੇ ਪਿਆਰ ਵਿੱਚ ਭਿੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਹ ਪਾਵਨ ਹੁਕਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 721 ਅੰਗ 'ਤੇ ਸੁਭਾਏਮਾਨ ਨੇ। ਆਓ ਸਾਹਿਬ ਦੀ ਬਖਸ਼ਿਸ਼ ਸ਼ਰਵਣ ਕਰਨ ਦੇ ਲਈ ਇੱਕ ਵਾਰੀ ਆਪਣੇ ਭਲੇ ਲਈ ਅਤੇ ਸਰਬੱਤ ਦੇ ਭਲੇ ਲਈ ਆਪਣੀ ਰਸਨਾ ਤੋਂ ਆਖੋ ਸਤਨਾਮ ਵਾਹਿਗੁਰੂ
ਵਾਹਿਗੁਰੂ ਸਾਹਿਬ ਜੀ ਤਿਲੰਗ ਮ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਤਲੰਗ ਰਾਗ ਦੇ ਇਹ ਪਾਵਨ ਬੋਲ ਨੇ। ਗੁਰੂ ਨਾਨਕ ਮਹਾਰਾਜ ਜੀ ਨੇ ਰਾਗ ਨੂੰ ਸ਼ਬਦ ਵਿੱਚ ਪਾ ਕੇ ਗਾਵੇ ਹੈ। ਇਸਲਾਮ ਵਾਲੇ ਕਹਿੰਦੇ ਸਨ ਰਾਗ ਹਰਾਮ ਹੈ, ਰਾਗ ਦੀ ਮਨਾਹੀ ਹੈ, ਕੋਈ ਰਾਗ ਨਹੀਂ ਗਾ ਸਕਦਾ, ਇਸ ਨਾਲ ਅੰਦਰ ਸ਼ੈਤਾਨ ਦਾ ਜਨਮ ਹੁੰਦਾ ਹੈ। ਸਾਹਿਬ ਕਹਿਣ ਲੱਗੇ ਰਾਗ ਸ਼ੈਤਾਨ ਦਾ ਜਨਮ ਨਹੀਂ ਦਿੰਦਾ, ਰਾਗ ਨਾਲ ਪਾ ਕੇ ਜੋ ਗਾਵਿਆ, ਰਾਗ ਨਾਲ ਪਾ ਕੇ ਜੋ ਤੁਸੀਂ ਉਸ ਨੂੰ ਸ਼ੈਤਾਨੀ ਦਾ ਰੂਪ ਦਿੱਤਾ, ਉਹ ਅੰਦਰ ਸ਼ੈਤਾਨ ਦਾ ਜਨਮ ਦਿੰਦਾ ਹੈ। ਜੇ ਰਾਗ ਵਿੱਚ ਸ਼ਬਦ ਪਾ ਕੇ ਗਾਈਏ ਤੇ ਸ਼ੈਤਾਨ ਨੱਸ ਜਾਂਦਾ ਹੈ। ਰਾਗ ਹੋਇਆ ਦੂਰ, ਸੁਰ ਕਿਸੇ ਦਾ ਨਾ ਰਿਹਾ। ਠੀਕ ਜਦੋਂ ਗੁਰੂ ਨਾਨਕ ਪਾਤਸ਼ਾਹ ਸੰਸਾਰ ਉੱਤੇ ਆਏ, ਰਾਗ ਅਲੋਪ ਹੋ ਗਿਆ। ਰਾਗ ਤੇ ਸੀ ਪਰ ਗੁਰਬਾਣੀ ਰਾਗ ਨਹੀਂ ਸੀ, ਸ਼ਬਦ ਰਾਗ ਨਹੀਂ ਸੀ, ਨਾਮ ਦਾ ਰਾਗ ਨਹੀਂ ਸੀ ਤੇ ਰੱਬ ਦੇ ਪਿਆਰ ਦਾ ਰਾਗ ਵੀ ਨਹੀਂ ਸੀ। ਰਾਗ ਹੋਇਆ ਦੂਰ, ਸੁਰ ਕਿਸੇ ਦਾ ਨਾ ਰਿਹਾ। ਠੀਕ ਤਾਲੋ ਸਭ ਕੁੱਥੇ ਭਾਰੀ ਰਾਮ ਰੌਲਾ ਪਾਇਆ ਹੈ। ਗ੍ਰਾਮ ਗ੍ਰਾਮ ਵਿੱਚ ਨਾ ਮਿਲੰਦਾ ਇੱਕ ਦੂਜੇ ਸੰਗ, ਤਾਨ ਖੋਏ ਬੈਠੇ ਲੈ ਨਾਮ ਵਿਸਰਾਇਆ ਹੈ। ਅਬਲਾ ਲੁਕਾਈ ਤਾਈ ਮਰਦਾਨਾ ਸਾਜ ਸੰਗ, ਠਾਠ ਇੱਕ ਕਰਨ ਜਹਾਨ ਵਿੱਚ ਆਇਆ ਹੈ। ਐਸੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਰਤਾਰ ਬਾਬਾ ਗੁਰੂ ਨਾਨਕ ਪਠਾਇਆ ਹੈ। ਉਹ ਸਾਹਿਬ ਆਏ, ਰਾਗ ਦੀ ਜਾਤ ਸਿਖਾਈ, ਤਾਲ ਵਿੱਚ ਰਹਿਣਾ ਸਿਖਾਇਆ, ਠਾਠ ਕੀ ਹੁੰਦਾ ਉਹ ਉਹਨਾਂ ਸਿਖਾਇਆ, ਜ਼ਿੰਦਗੀ ਦਾ ਜੀਵਨ ਦਾ ਰਾਗ ਵੀ ਸਿਖਾਇਆ, ਜੀਵਨ ਨੂੰ ਵੀ ਤਾਲ ਵਿੱਚ ਰੱਖਣ ਦੀ ਜਾਚ ਸਿਖਾਈ। ਮੈਂ ਕਹਿ ਲੇਵਾਂ ਸ਼ਬਦ ਨੂੰ ਗਾਉਣ ਵਾਲਿਆਂ ਲਈ ਵੀ ਘਰ ਤੀਜਾ ਬਣਾ ਕੇ ਤਾਲ ਦੀ ਜਾਚ ਸਿਖਾਈ। ਉਹ ਗੁਰੂ ਨਾਨਕ ਪਾਤਸ਼ਾਹ ਜੀ, ਮੈਂ ਕਹਿ ਲੇਵਾਂ ਜੇ ਸ਼ਬਦ ਦਾ ਆਰੰਭ ਕਰਦੇ ਨੇ ਤੇ ਪਹਿਲਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਾ ਮੰਗਲਾਚਰਨ ਕਰਦੇ ਨੇ। ਚੂੰਕਿ ਭਾਈ ਫਿਰਨਾ ਜੀ ਤੇ ਭਾਈ ਭੋਲੂ ਜੀ ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ ਸੀ, ਪਾਤਸ਼ਾਹ ਗੁਰੂ ਨਾਨਕ ਦੇ ਗੁਰੂ ਕੌਣ ਸਨ? ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ, ਗੁਰਪ੍ਰਤਾਪ ਸੂਰਜ ਦੀ ਪੰਕਤੀ ਹੈ, ਸ਼੍ਰੀ ਗੁਰੂ ਨਾਨਕ ਏਕੰਕਾਰਾ, ਗੁਰੂ ਨਾਨਕ ਦੇ ਗੁਰੂ ਇੱਕ ਓਅੰਕਾਰ ਸਨ। ਧੰਨ ਗੁਰੂ ਨਾਨਕ ਪਾਤਸ਼ਾਹ ਆਪ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਦੇ ਨੇ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਉ। ਦਸਮ ਪਾਤਸ਼ਾਹ ਕਹਿੰਦੇ ਨੇ ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਉਸ ਅਕਾਲ ਪੁਰਖ ਵਾਹਿਗੁਰੂ ਆਪਣੇ ਗੁਰਦੇਵ ਦਾ ਆਰਾਧਨ ਕਰਦੇ ਮੁੱਖੋਂ ਕਹਿੰਦੇ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਚੂੰਕਿ ਉਹ ਇੱਕ ਹੈ ਜੋ ਇੱਕ ਹੈ, ਉਹ ਓਅੰਕਾਰ ਹੈ ਜੋ ਓਅੰਕਾਰ ਹੈ, ਉਹ ਸਤ ਹੈ ਜੋ ਸਤ ਹੈ, ਉਹ ਗੁਰ ਹੈ ਜੋ ਗੁਰ ਹੈ, ਉਹੀ ਪ੍ਰਸਾਦ ਹੈ। ਇਹ ਗੱਲ ਧਿਆਨ ਚ ਰੱਖ ਲੈਣਾ, ਏਕਮ ਏਕੰਕਾਰ ਪ੍ਰਭ ਕਰੋ ਬੰਦਨਾ ਧਿਆਏ, ਗੁਣ ਗੋਬਿੰਦ ਗੋਪਾਲ ਪ੍ਰਭ ਸ਼ਰਨ ਪਰੋਂ ਹਰ ਰਾਏ। ਮੈਂ ਉਸ ਇੱਕ ਓਅੰਕਾਰ ਨੂੰ ਵੰਦਨਾ ਕਰਦਾ, ਨਮਸਕਾਰ ਕਰਦਾ, ਚੂੰਕਿ ਏਕਮ ਏਕੰਕਾਰ ਨਿਰਾਲਾ, ਉਸ ਜੈਸਾ ਕੋਈ ਵੀ ਨਹੀਂ ਹੈ, ਉਹ ਨਿਰਾਲਾ ਹੈ ਇੱਕ ਓਅੰਕਾਰ। ਸੰਸਾਰ ਵਿੱਚ ਬਾਕੀ ਸਭ ਕੁਛ ਇੱਕ ਦੂਜੇ ਨਾਲ ਮਿਲਦਾ, ਬੰਦਾ ਦੂਜਾ ਵੀ ਬੰਦਾ, ਔਰਤ ਦੂਸਰੀ ਵੀ ਔਰਤ, ਵਰਿਕਸ਼ ਦੂਸਰਾ ਵੀ ਵਰਿਕਸ਼, ਜਾਨਵਰ ਦੂਸਰਾ ਵੀ ਜਾਨਵਰ, ਤਮਾਮ ਸੰਸਾਰ ਵਿੱਚ ਇੱਕ ਦੇ ਨਾਲ ਇੱਕ ਹੋਰ ਖਲੋਤਾ, ਪਰ ਉਹ ਕਰਤਾ ਪੁਰਖ ਇੱਕ ਐਸਾ ਜਿਸ ਦੇ ਨਾਲ ਹੋਰ ਕੋਈ ਨਹੀਂ ਖਲੋਤਾ, ਉਹ ਨਿਰਾਲਾ ਹੈ। ਏਕਮ ਏਕੰਕਾਰ ਨਿਰਾਲਾ, ਅਮਰ ਅਜੋਨੀ ਜਾਤ ਨਾ ਜਾਲਾ, ਅਗਮ ਅਗੋਚਰ ਰੂਪ ਨਾ ਰੇਖਿਆ, ਖੋਜਤ ਖੋਜਤ ਘੱਟ ਘੱਟ ਦੇਖਿਆ, ਉਹ ਨਿਰਾਲਾ ਸੀ, ਉਸ ਜੈਸਾ ਕੋਈ ਨਹੀਂ ਸੀ, ਉਹ ਅਗੰਮ ਸੀ। ਖੋਜ ਵਿੱਚ ਪੈ ਗਏ ਤੇ ਉਸ ਨੂੰ ਨਜ਼ਰ ਵਿੱਚ ਦੇਖ ਲਿਆ, ਅਦ੍ਰਿਸ਼ਟ ਅਗੋਚਰ ਪਕੜਿਆ। ਗੁਰ ਸ਼ਬਦੀ ਹਾਂ ਸਤਿਗੁਰ ਕੈ ਬਲਹਾਰੀ ਹੈ, ਉਸ ਇੱਕ ਨੂੰ ਓਅੰਕਾਰ ਰੂਪ ਕਰਕੇ ਜਦੋਂ ਅਸੀਂ ਵਰਣਨ ਕਰਦੇ ਹਾਂ, ਧਿਆਨ 'ਚ ਰੱਖ ਲੈਣਾ, ਆਕਾਰ ਨੇ ਆਕਾਰਾਂ ਨੂੰ ਬਣਾਉਣ ਵਾਲਾ ਹੈ, ਆਕਾਰ ਆਪੂ ਨਹੀਂ ਬਣਦੇ, ਕੋਈ ਮਿੱਟੀ ਘੜਾ ਆਪੇ ਨਹੀਂ ਬਣਦੀ, ਕੋਈ ਸੋਨਾ ਗਹਿਣਾ ਆਪੇ ਨਹੀਂ ਬਣਦਾ, ਘਾੜਤ ਘੜਨ ਵਾਲਾ ਹੈ ਤੇ ਤਮਾਮ ਆਕਾਰਾਂ ਨੂੰ ਵੀ ਘਾੜਨ ਘੜਨ ਵਾਲਾ ਇੱਕ ਓਅੰਕਾਰ ਹੈ। ਅੰਤਰ ਤੇ ਇਹ ਹੈ, ਬਾਹਰ ਦੀ ਕਿਸੇ ਚੀਜ਼ ਦਾ ਵੀ ਕੋਈ ਕਰਤਾ ਹੈ, ਪਰ ਧਿਆਨ 'ਚ ਰੱਖ ਲੈਣਾ, ਕੋਈ ਕਰਤਾ ਘੁਮਿਆਰ ਭਾਵੇਂ ਘੜਾ ਬਣਾਉਂਦਾ, ਪਰ ਮਿੱਟੀ ਨਾ ਦਈਏ ਤੇ ਮਿੱਟੀ ਤੋਂ ਬਿਨਾਂ ਨਹੀਂ ਘੜਾ ਬਣਾਉਂਦਾ। ਸੁਨਿਆਰਾ ਗਹਿਣਾ ਘੜਦਾ ਹੈ, ਪਰ ਗਹਿਣਾ ਘੜਨ ਦੇ ਲਈ ਆਧਾਰ ਚਾਹੀਦਾ ਹੈ, ਸੋਨਾ ਚਾਹੀਦਾ, ਤਾਂਬੇ ਦਾ ਬਣਾਉਣਾ ਤੇ ਤਾਂਬਾ ਚਾਹੀਦਾ, ਪਿੱਤਲ ਦਾ ਗਹਿਣਾ ਬਣਾਉਣਾ ਤੇ ਪਿੱਤਲ ਚਾਹੀਦਾ, ਪਰ ਉਸ ਕਰਤੇ ਪੁਰਖ ਨੂੰ ਕੋਈ ਆਧਾਰ ਬਾਹਰੋਂ ਨਹੀਂ ਚਾਹੀਦਾ ਸੀ, ਬਲਕਿ ਆਪੀ ਨੇ ਆਪ ਸਾਜਿਓ, ਆਪੀ ਨਾ ਰਚਿਓ ਨਾਉ, ਆਪਣੇ ਵਿੱਚੋਂ ਹੀ ਸਾਰੇ ਸੰਸਾਰ ਨੂੰ ਰਚਨਹਾਰ ਨੇ ਤਮਾਮ ਆਕਾਰਾਂ ਦੇ ਰੂਪ ਵਿੱਚ ਰਚਿਆ। ਭਾਵੇਂ ਘੁਮਿਆਰ ਨੂੰ ਮਟੀਰੀਅਲ ਮਿਲ ਜਾਏ, ਬਰਤਨ ਬਣਾ ਦੇਵੇ, ਪਰ ਆਪ ਬਰਤਨ ਤੋਂ ਜੁਦਾ ਹੋ ਜਾਂਦਾ, ਘੁਮਿਆਰ ਕਿਤੇ ਰਹਿ ਜਾਂਦਾ ਤੇ ਬਰਤਨ ਕਿਤੇ ਚਲਾ ਜਾਂਦਾ, ਪਰ ਵਾਹ ਮੇਰੇ ਕਰਤਾ ਪੁਰਖ ਤੂੰ ਤੇ ਪਰਿਪੂਰਨ, ਕੂਟਸਥ ਵੱਤ ਤਮਾਮ ਸੰਸਾਰ ਵਿੱਚ ਆਪ ਪਰਿਪੂਰਨ ਸੈਂ, ਤੈਥੋਂ ਕੋਈ ਵਸਤੂ ਦੂਰ ਕਿੱਥੇ ਜਾ ਸਕਦੀ ਸੀ, ਤੇ ਤਮਾਮ ਆਕਾਰਾਂ ਨੂੰ ਬਣਾ ਕੇ ਅੰਦਰ ਆਪ ਆਪਣੀ ਸ਼ਕਤੀ ਟਿਕਾ ਕੇ, ਆਪਣੀ ਹੋਂਦ ਨੂੰ ਸਥਿਰ ਕਰਕੇ ਉਸ ਕਰਤੇ ਪੁਰਖ ਨੂੰ ਅਸੀਂ ਆਖਿਆ ਇੱਕ ਓਅੰਕਾਰ ਜੋ ਤਮਾਮ ਆਕਾਰਾਂ ਨੂੰ ਬਣਾਵੇ, ਆਪਣੇ ਵਿੱਚ ਟਿਕਾਵੇ ਤੇ ਇੱਕ ਦਿਨ ਆਪਣੇ ਵਿੱਚ ਮਿਲਾਵੇ, ਉਹ ਹੈ ਇੱਕ ਓਅੰਕਾਰ, ਉਹ ਹੈ ਸੱਤ। ਆਕਾਰ ਟੁੱਟ ਜਾਣ ਬਿਨਸ ਜਾਣ, ਪਰ ਕਰਤਾ ਪੁਰਖ ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਵੀ ਸੱਚ, ਆਦ ਪੂਰਨ, ਮੱਦ ਪੂਰਨ, ਅੰਤ ਪੂਰਨ ਪਰਮੇਸ਼ਰ ਹੈ, ਉਹ ਸੱਤ ਹੈ। ਇਹ ਮੈਂ ਬੇਨਤੀ ਕਰਨ ਲੱਗਾ, ਸੱਤ ਦੇ ਲੱਛਣ ਹੀ ਇਹ ਨੇ ਜੋ ਕਦੀ ਮਰੇ ਨਾ, ਭੂਤ ਭਵਿਸ਼ਿਤ ਤੇ ਵਰਤਮਾਨ, ਤਿੰਨਾਂ ਕਾਲਾਂ ਵਿੱਚ ਜੋ ਇੱਕ ਰਸ ਕਾਇਮ ਰਹੇ ਉਸ ਨੂੰ ਸੱਤ ਕਹਿੰਦੇ ਨੇ। ਉਹ ਕਰਤਾ ਪੁਰਖ ਸਦੀਵੀ ਹੈ, ਉਹ ਗੁਰ ਹੈ। ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ ਗੁਰੂ ਦੇ ਅਰਥ ਕੀ ਨੇ, ਗੁਰਪ੍ਰਤਾਪ ਸੂਰਜ ਦਾ ਕਰਤਾ ਲਿਖਦਾ, ਸਾਹਿਬਾਂ ਜਵਾਬ ਦਿੱਤਾ, ਗੁਰੂ ਤਮ ਤਨ ਅਗਿਆਨ ਅਨਿਤ, ਰੂਪ ਪ੍ਰਗਾਸ਼ ਕੀਓ ਜਿਨ ਚਿਤ, ਗੁਰੂ ਮੈਨੇ ਤਮ। ਇਹ ਤਮਾਮ ਸੰਸਾਰ ਦੀ ਰਚਨਾ ਜੋ ਤਮ ਰੂਪ ਵਿੱਚ ਸੀ, ਇਸ ਵਿੱਚ ਉਸ ਨੇ ਰੂਹ ਕਹੀਏ ਆਪਣਾ ਪ੍ਰਕਾਸ਼, ਆਪਣੀ ਜੋਤ, ਆਪਣੀ ਸ਼ਕਤੀ ਟਿਕਾ ਦਿੱਤੀ, ਤੇ ਉਹ ਹੈ ਗੁਰ ਰੂਪ। ਮੈਂ ਇੱਥੇ ਬੇਨਤੀ ਕਰਨ ਲੱਗਾ, ਉਹ ਪਰਮਾਤਮਾ ਜੋ ਸਾਰਿਆਂ ਦੇ ਅੰਦਰ ਪਰਿਪੂਰਨ ਗੁਰੂ ਰੂਪ ਵਿੱਚ ਹੈ, ਉਹ ਗੁਰੂ ਸ਼ਬਦ ਨੇ ਪ੍ਰਗਟ ਕੀਤਾ। ਜਦੋਂ ਅਸੀਂ ਉਸ ਪ੍ਰਕਾਸ਼ ਦੀ ਗੱਲ ਕਰਦੇ ਹਾਂ, ਮੈਂ ਬੇਨਤੀ ਕਰਨ ਲੱਗਾ, ਤਨ ਜੁਦਾ ਜੁਦਾ ਹੋ ਸਕਦੇ ਨੇ ਪਰ ਪ੍ਰਕਾਸ਼ ਜੁਦਾ ਜੁਦਾ ਨਹੀਂ। ਇਹ ਬਾਤ ਜ਼ਰਾ ਧਿਆਨ 'ਚ ਰੱਖਣਾ, ਤੁਹਾਰੇ ਚਿਰਾਗ ਅਲੱਗ ਹੋ, ਹਮਾਰੇ ਚਿਰਾਗ ਅਲੱਗ, ਮਗਰ ਉਜਾਲਾ ਅਲੱਗ ਨਹੀਂ ਹੁੰਦਾ। ਦੋ ਦੀਵੇ ਜਗਾ ਦਿਓ, 20 ਦੀਵੇ ਜਗਾ ਦਿਓ, ਦੀਵੇ ਵੱਖਰੇ ਵੱਖਰੇ ਹੋਣਗੇ ਪਰ ਉਹਨਾਂ ਵਿੱਚੋਂ ਨਿਕਲਦੀ ਲਾਈਟ ਆਪਸ ਵਿੱਚ ਗਲਵੱਕੜੀ ਪਾ ਬੈਠੀ ਹੋਵੇਗੀ। ਉਹ ਜੋਤ ਜੇ ਦੀਵਿਆਂ ਦੀ ਸਾਰਿਆਂ ਵਿੱਚ ਆ ਮਿਲਦੀ ਹੈ ਉਹ ਕਰਤੇ ਪੁਰਖ ਦਾ ਵੀ ਉਹ ਪ੍ਰਕਾਸ਼ ਜੋ ਗੁਰ ਰੂਪ ਹੈ ਉਹ ਸਾਰਿਆਂ ਵਿੱਚ ਇੱਕ ਰਸ ਵਿਦਮਾਨ ਹੈ। ਪਰ ਇਹ ਧਿਆਨ 'ਚ ਰੱਖ ਲੈਣਾ ਉਹ ਪ੍ਰਸ਼ਾਦ ਹੈ, ਨਿਰੀ ਕਿਰਪਾ ਹੀ ਕਿਰਪਾ ਹੈ, ਆਨੰਦ ਸਰੂਪ ਹੈ। ਉਸ ਸੱਤ ਚਿੱਦ ਆਨੰਦ ਨੂੰ ਜਾਣਨ ਦੇ ਲਈ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੀ ਲੋੜ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮੰਗਲਾ ਚਰਨ ਕਰਦੇ ਉਸ ਕਰਤੇ ਪੁਰਖ ਦਾ, ਉਸ ਦੀ ਹੋਣ ਦਾ ਜ਼ਿਕਰ ਕਰਦੇ ਤੇ ਦਰਸਾਉਂਦੇ ਨੇ ਇਹ ਭਲਿਓ ਜੇ ਰੱਬ ਦੇ ਦੀਦ ਕਰਨੇ ਜੇ ਤੇ ਗੁਰੂ ਦੀ ਕਿਰਪਾ ਨੂੰ ਸੰਭਾਲ ਲੈਣਾ, ਗੁਰੂ ਦੀ ਕਿਰਪਾ ਨਾਲ ਆਪਣਾ ਜੀਵਨ ਸਰਸਾਰ ਕਰ ਲੈਣਾ। ਗੁਰ ਕਿਰਪਾ ਜਹ ਨਰਕੋ ਕੀਨੀ ਤਹਿ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ। ਜਬ ਗੁਰ ਕਿਰਪਾ ਜਬ ਭਏ ਤਾਂ ਅਵਗੁਣ ਸਭ ਛਪੇ, ਗੁਰੂ ਕਿਰਪਾ ਕਰਨ ਔਗਣ ਛਿਪ ਜਾਣ, ਨਾਮ ਦੀ ਬਰਕਤ ਹਿਰਦੇ ਵਿੱਚ ਮਿਲੇ ਤੇ ਕਰਤੇ ਪੁਰਖ ਨੂੰ ਜਾਣ ਸਕੀਏ। ਸਹਿਬ ਉਚਾਰਨ ਕਰਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ।
ਇਹ ਤਨ ਮਾਇਆ ਪਾਹਿਆ ਪਿਆਰੇ, ਇਹ ਪਿਆਰੇ ਇਤਨੇ ਸੁੰਦਰ ਤਨ ਨੂੰ ਤੂੰ ਮਾਇਆ ਦੀ ਪਾਹ ਲਗਾ ਦਿੱਤੀ, ਮਾਇਆ ਦੇ ਅਸਰ ਹੇਠ, ਤੇ ਇਸ ਨੂੰ ਲੱਭ ਦੇ ਰੰਗ ਵਿੱਚ ਰੰਗ ਲਿਆ। ਭਲਿਆ ਨਾਮ ਦੇ ਰੰਗ ਵਿੱਚ ਰੰਗਣ ਵਾਲੇ ਤਨ ਨੂੰ ਤੂੰ ਲਾਲਚੀ ਬਣ ਕੇ, ਲੱਭ ਵਿੱਚ ਪੈ ਕੇ, ਦੁਨੀਆਂ ਦੇ ਸਵਾਦਾਂ ਵਿੱਚ ਪੈ ਕੇ ਆਪਣਾ ਜੀਵਨ ਕਿਹੜੀ ਤਰਫ ਲਿਜਾਈ ਜਾ ਰਿਹਾ। ਕੱਪੜੇ ਨੂੰ ਰੰਗਣਾ ਹੋਵੇ ਤੇ ਪਹਿਲਾਂ ਕੋਈ ਨਮਕ ਦੀ ਪਾ ਦੇਵੇ, ਕੋਈ ਫਟਕੜੀ ਦੀ ਪਾ ਦੇਵੇ, ਉਸ ਤੋਂ ਬਾਅਦ ਰੰਗ ਵਿੱਚ ਪਾਏ ਤੇ ਮੁਮਕਿਨ ਹੈ, ਚਾਹੀਦਾ ਹੈ। ਪਰ ਇਸ ਸਰੀਰ ਨੂੰ ਤੂੰ ਕਿਹੜੀ ਮਾਇਆ ਦੀ ਪਾ ਲਗਾਈ ਬੈਠਾ। ਤੇਰੇ ਸਰੀਰ ਦੇ ਹਰ ਰੋਮ ਰੋਮ ਵਿੱਚ ਮਾਇਆਵੀ ਜਾਲ ਨੇ ਘਰ ਕਰ ਲਿਆ। ਮਾਇਆ ਦਾ ਅਰਥ ਇਕੱਲਾ ਪੈਸਾ ਨਹੀਂ, ਪੈਸਾ ਵੀ ਹੈ, ਧਨ ਸੰਪਦਾ ਸਾਜੋ ਸਮਾਨ ਜਾਇਦਾਦ ਰਿਸ਼ਤੇ ਨਾਤੇ ਪਤੀ ਪਤਨੀ ਪੁੱਤਰ ਜੋ ਕੁਛ ਵੀ ਅੱਖਾਂ ਸਾਹਮਣੇ ਆਇਆ, ਖਿੱਚ ਦਾ ਕਾਰਨ ਬਣਿਆ ਰੂਪ, ਇਹ ਤਮਾਮ ਸੰਸਾਰ ਦੀ ਖਿੱਚ ਪੈਦਾ ਕਰਨ ਵਾਲਾ ਨਕਸ਼ਾ, ਇਹ ਸਾਰੀ ਦੀ ਸਾਰੀ ਮਾਇਆ ਹੈ। ਇਹ ਮਾਇਆ ਜਿੱਤ ਹਰ ਵਿਸਰੈ। ਬਸ ਮਾਇਆ ਦੀ ਵਿਆਖਿਆ ਕੀ ਹੈ? ਜਿਸ ਨਾਲ ਰੱਬ ਭੁੱਲ ਜਾਏ, ਉਹ ਕੁਛ ਵੀ ਹੋਵੇ, ਉਸ ਨੂੰ ਮਾਇਆ ਕਹਿੰਦੇ ਨੇ। ਇਹ ਭਲਿਆ ਕਿਸੇ ਨੂੰ ਵੇਖੇ ਤੇ ਰੱਬ ਭੁੱਲ ਜਾਏ, ਕੁਝ ਸੁਣੇ ਤੇ ਰੱਬ ਭੁੱਲ ਜਾਏ, ਕੁਝ ਸੁੰਘੇ ਤੇ ਰੱਬ ਭੁੱਲ ਜਾਏ, ਸਪਰਸ਼ ਕਰੇ ਤੇ ਰੱਬ ਭੁੱਲ ਜਾਏ, ਕੁਛ ਰਸ ਲੇਵੇ ਤੇ ਰੱਬ ਭੁੱਲ ਜਾਏ, ਕੁਛ ਰਸਨਾ ਤੋਂ ਬੋਲੇ ਤੇ ਰੱਬ ਭੁੱਲ ਜਾਏ। ਇਸ ਮਾਇਆ ਦੀ ਪਾਹ ਹੇਠ ਜ਼ਿੰਦਗੀ ਕਿਉਂ ਬਤੀਤ ਪਿਆ ਕਰਦਾ? ਇਹ ਤਨ ਮਾਇਆ ਪਾਹਿਆ ਪਿਆਰੇ, ਭਲੇ ਨੇ ਉਹ ਜਿਨ੍ਹਾਂ ਨੂੰ ਸ਼ਬਦ ਦੀ ਪਾਹ ਲੱਗ ਗਈ, ਉਹ ਆਲਾ ਦਰਜੇ ਦੀ ਜ਼ਿੰਦਗੀ ਬਤੀਤ ਕਰਨ ਵਾਲੇ, ਉਹਨਾਂ ਅੰਦਰ ਸੇਵਾ ਦੀ ਪਾਹ ਲੱਗ ਗਈ, ਉਹ ਸਤਸੰਗਤ ਵਿੱਚ ਆ ਕੇ ਬੈਠਣ ਲੱਗ ਪਏ। ਅੰਦਰਲਾ ਹਿਰਦਾ ਲਾਲਚੀ ਤੇ ਬਣਿਆ, ਧਿਆਨ 'ਚ ਰੱਖ ਲੈਣਾ, ਗੁਰਮੁਖ ਦਾ ਹਿਰਦਾ ਵੀ ਲਾਲਚੀ ਹੈ। ਉਹ ਰੋਜ਼ ਅਰਦਾਸ ਕਰਦਾ, ਮਾਲਕ ਮੈਨੂੰ ਲਾਲਚੀ ਬਣਾ ਲੈ। ਪਰ ਉਹ ਕਿਹੜਾ ਲਾਲਚ? ਇਹ ਲਾਲਚ ਹੋ ਗੁਣ ਤੋਂ ਉਚਰੋ। ਇਹ ਮਾਲਕ ਧਨਵਾਨ ਕਹਿੰਦਾ ਧਨ ਹੋਰ ਆਵੇ, ਪਰ ਗੁਰੂ ਕਾ ਸਿੱਖ ਕਹਿੰਦਾ ਮੈਂ ਤੇਰੇ ਗੁਣ ਹੋਰ ਗਾਵਾਂ, ਮੈਂ ਤੇਰਾ ਸਿਮਰਨ ਹੋਰ ਕਰਾਂ। ਐਸਾ ਲਾਲਚ ਤੇ ਚਾਹੀਦਾ ਸੀ, ਨਾਮ ਧਨ ਸੰਗ੍ਰਹਿ ਕਰਦੇ। ਬਿਖ ਸੰਚੇ ਹਟਵਾਣੀਆਂ ਬਹਿਹਾਟ ਕਮਾਏ, ਮੋ ਝੂਠ ਪਸਾਰਾ ਝੂਠ ਕਾ ਝੂਠੇ ਲਪਟਾਏ, ਤਿਉਂ ਹਰ ਜਨ ਹਰ ਧਨ ਸੰਚਿਆ ਹਰ ਖਰਚ ਲੈ ਜਾਏ। ਹਟਵਾਣੀਆਂ ਹੱਟੀ ਤੇ ਬੈਠ ਕੇ 5 ਰੁਪਈਏ ਦੀ ਚੀਜ਼ ਵੀ ਵੇਚ ਲੈਂਦਾ, 50 ਰੁਪਈਏ ਦੀ ਚੀਜ਼ ਵੀ ਵੇਚ ਲੈਂਦਾ, 500 ਦੀ ਵੀ ਵੇਚ ਲੈਂਦਾ। ਉਹ ਜੇ ਛੋਟਾ ਗਾਹਕ ਆਏ ਤੇ ਮਨਾ ਨਹੀਂ ਕਰਦਾ, ਕੋਈ 10-20 ਪੈਸੇ ਬਚਣਗੇ ਹੀ, ਕੋਈ ਧੇਲੀ ਰੁਪਈਆ ਬਚੇਗਾ ਹੀ। ਗੁਰੂ ਕਾ ਸਿੱਖ ਵੀ ਕਹਿੰਦਾ ਮੇਰਾ ਉਹ ਸੌਦਾ ਹੁੰਦਾ ਰਹੇ ਜਿਸ ਨਾਲ ਅੰਦਰ ਕੋਈ ਨਾਮ ਧੰਨ ਦਾ ਕੁਛ ਗੁਣ ਤੇ ਹੋਰ ਆ ਜਾਵੇ, ਕੋਈ ਐਸਾ ਗੁਰੂ ਕਾ ਬੋਲ, ਕੋਈ ਐਸਾ ਸ਼ਬਦ, ਕੋਈ ਐਸੇ ਨਾਮ ਦੀ ਧੁਨ, ਕੋਈ ਐਸੀ ਸੰਗਤ, ਕੋਈ ਐਸਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਬੋਲ ਕੰਨੀ ਪੈ ਜਾਏ ਤੇ ਮਾਲਕ ਰਹਿਮਤ ਕਰੇ ਮੈਨੂੰ ਇਹ ਲੱਭ ਤੇ ਦੇਵੀ, ਪਰ ਉਹ ਲੱਭ ਨਾ ਦੇਵੀ ਜਿਸ ਨਾਲ ਮੈਂ ਇਸ ਤਨ ਨੂੰ ਮਾਇਆ ਦੀ ਪਾਹ ਹੇਠ ਪੈ ਕੇ ਆਪਣੇ ਇਸ ਹਿਰਦੇ ਦੇ ਅੰਦਰਲੇ ਜੀਵਨ ਨੂੰ ਲੱਭ ਨਾਲ ਰੰਗ ਲੀਵਾਂ। ਰੂਪੈ ਕੰਮ ਹੈ ਦੋਸਤੀ, ਰੂਪੈ ਕੰਮ ਹੈ ਦੋਸਤੀ, ਭੁੱਖੈ ਸਾਦੈ ਗੰਢ, ਲੱਭੈ ਮਾਲੈ ਘੁਲ ਮਿਲ ਮਿਚਲ, ਊਂਗੈ ਸੌੜ ਪਲੰਘ। ਰੂਪ ਵੇਖ ਕੇ ਸੁੰਦਰ, ਰੂਪ ਦੇਖ ਕੇ ਅੰਦਰੋਂ ਕਾਮ ਦੀ ਬਿਰਤੀ ਫੁਰਦੀ ਹੈ, ਇਹਨਾਂ ਦੀ ਆਪਸ ਵਿੱਚ ਦੋਸਤੀ ਹੈ। ਸਾਹਿਬ ਕਹਿੰਦੇ ਨੇ ਰੂਪੈ ਕੰਮ ਹੈ ਦੋਸਤੀ, ਭੁੱਖੈ ਸਾਦਾ ਗੰਢ। ਭੁੱਖੇ ਬੰਦੇ ਦਾ ਸਵਾਦ ਨਾਲ ਨਾਤਾ, ਬਹੁਤ ਭੁੱਖ ਲੱਗੀ ਹੋਵੇ ਤੇ ਸਵਾਦੂ ਭੋਜਨ ਸਾਹਮਣੇ ਹੋਵੇ ਤੇ ਮੂੰਹ ਵਿੱਚੋਂ ਲਾਲਾਂ ਕਹਿੰਦੇ ਡਿੱਗਦੀ, ਉਸਦਾ ਜੀ ਲਲਚਾਉਂਦਾ। ਭੁੱਖੇ ਦਾ ਸਵਾਦ ਨਾਲ ਨਾਤਾ, ਲੱਭੈ ਮਾਲੈ, ਲੱਭੈ ਲੱਭ ਵਿੱਚ ਲਾਲਚ ਵਿੱਚ ਜੀਣ ਵਾਲਾ, ਮਾਲ ਨਾਲ, ਉਹ ਮਾਲ ਪੈਸਾ ਹੋਵੇ, ਜਾਇਦਾਦ ਹੋਵੇ, ਕੋਈ ਸਾਜੋ ਸਮਾਨ ਹੋਵੇ, ਉਸ ਨਾਲ ਇੰਨਾ ਘੁਲ ਮਿਲ ਜਾਂਦਾ। ਲੱਭੈ ਮਾਲੈ ਘੁਲ ਮਿਲ ਮਿਚਲ, ਤੇ ਮਿਚਲ ਦੇ ਅਰਥ ਨੇ ਲੱਭ ਨਾਲ ਜੁੜਿਆ ਬੰਦਾ ਉਸ ਵਸਤੂ ਨੂੰ ਪ੍ਰਾਪਤ ਕਰਨ ਲਈ ਨਿਯਮ ਵੀ ਉਲੰਘ ਜਾਂਦਾ। ਮਿਚਲ ਨਿਯਮ ਉਲੰਘ ਕੇ, ਮਰਿਆਦਾ ਤੋੜ ਕੇ ਵੀ ਚਾਹੁੰਦਾ ਕਿ ਮੈਨੂੰ ਧਨ ਹੋਰ ਆ ਜਾਏ। ਉਂਗਾ ਸੌੜ ਪਲੰਘ, ਜਿਵੇਂ ਉਨਿੰਦਰੇ ਵਾਲੇ ਬੰਦੇ ਨੂੰ ਪਲੰਘ ਦੇ ਨਾਲ ਪਿਆਰ ਹੁੰਦਾ ਤੇ ਉਹ ਭਲਿਆ, ਤੂੰ ਆਪਣੇ ਜੀਵਨ ਨੂੰ ਇੰਜ ਅਗਰ ਸੰਸਾਰ ਦੇ ਪਿਆਰ ਵਿੱਚ ਰੱਖੇਗਾ, ਹੱਥੋਂ ਬਹੁਤ ਕੁਛ ਗਵਾ ਬੈਠੇਗਾ। ਸ਼ਾਇਦ ਲਾਲਚੀ ਬੰਦਾ, ਨਿਯਮ ਉਲੰਘ ਕੇ ਧਨ ਇਕੱਠਾ ਕਰਨ ਵਾਲਾ ਬੰਦਾ ਕਹਿੰਦਾ ਮੈਂ ਬਹੁਤ ਕੁਝ ਇਕੱਠਾ ਕੀਤਾ, ਇਹ ਨਹੀਂ ਪਤਾ ਵੀ ਅੰਦਰਲੇ ਇਕੱਠੇ ਕੀਤੀ ਆਤਮਕ ਸ਼ਕਤੀ ਨੂੰ ਉੱਥੋਂ ਗਵਾਇਆ। ਇਸ ਕਰਕੇ ਸਾਹਿਬ ਇੱਥੇ ਫਰਮਾਨ ਕਰਦੇ ਨੇ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ, ਤੂੰ ਲੱਭ ਦੇ ਵਿੱਚ ਇਤਨੇ ਲਾਲਚ ਦੇ ਵਿੱਚ ਇਤਨੇ ਲੋਭ ਦੇ ਵਿੱਚ ਆਪਣੇ ਤਨ ਨੂੰ ਰੰਗੀ ਬੈਠਾ ਹੈ।
ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ।
ਤੂੰ ਭਾਵੇਂ ਇਸ ਤਨ ਦੇ ਚੋਲੇ ਨੂੰ ਇੰਜ ਰੰਗੀ ਬੈਠਾ, ਪਰ ਮੇਰੇ ਕੰਤ ਨੂੰ ਨਹੀਂ ਪਾਵੇਗਾ। ਇਹ ਕੋਝਾ ਚੋਲਾ, ਇਹ ਸੂਹੇ ਰੰਗ ਵਿੱਚ ਰੰਗਿਆ ਚੋਲਾ ਮੇਰੇ ਪਤੀ ਪਰਮਾਤਮਾ ਨੂੰ ਚੰਗਾ ਨਹੀਂ ਲੱਗੇਗਾ। ਕਿਉਂ ਧਨ ਸੇਜੈ ਜਾਏ, ਉਹ ਜੀਵ ਰੂਪੀ ਇਸਤਰੀ ਕਿਵੇਂ ਆਪਣੇ ਮਾਲਕ ਪਰਮਾਤਮਾ ਦੀ ਸੇਜ ਤੇ ਜਾਏਗੀ, ਕਿਵੇਂ ਆਪਣੇ ਪਰਮਾਤਮਾ ਦਾ ਮਿਲਣ ਕਰ ਪਾਏਗੀ। ਪਰਮਾਤਮਾ ਦੇ ਮਿਲਾਪ ਲਈ ਲਾਲਚੀ ਬੰਦਾ, ਮਾਇਆ ਵਿੱਚ ਗ੍ਰਸਿਆ ਬੰਦਾ ਪ੍ਰਵਾਨ ਨਹੀਂ। ਪਰਮਾਤਮਾ ਦੀ ਸੇਜ ਤੇ ਉਹ ਪਹੁੰਚਦੇ ਨੇ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦਾ ਪਿਆਰ, ਸਿਮਰਨ ਭਰੀ ਅਵਸਥਾ ਹੁੰਦੀ ਹੈ। ਇਸ ਕਰਕੇ ਸਾਹਿਬ ਕਹਿਣ ਲੱਗੇ ਉਹ ਭਲਿਓ, ਜੇ ਆਪਣੇ ਕੰਤ ਨੂੰ ਪ੍ਰਵਾਨ ਹੋਣਾ ਜੇ ਤੇ ਇਸ ਚੋਲੇ ਨੂੰ ਇਹੋ ਜਿਹਾ ਨਾ ਰੰਗਿਓ। ਸੂਹਾ ਰੰਗ ਸੁਪਨਾ ਨਿਸ਼ੀ, ਬਿਨ ਤਾਗੇ ਗਲਹਾਰ, ਸੱਚਾ ਰੰਗ ਮਜੀਠਕਾ, ਗੁਰਮੁਖ ਬ੍ਰਹਮ ਵਿਚਾਰ। ਇੱਕ ਪਾਸੇ ਸੂਹਾ ਰੰਗ ਹੈ, ਇੱਕ ਪਾਸੇ ਮਜੀਠ ਰੰਗ ਹੈ। ਹਜ਼ੂਰ ਨੇ ਅਗਾਂਹ ਚੱਲ ਕੇ ਜਿੱਥੇ ਮਜੀਠ ਰੰਗ ਦੀ ਗੱਲ ਕੀਤੀ ਹੈ, ਜਰਾ ਧਿਆਨ 'ਚ ਰੱਖ ਲੈਣਾ, ਨਾਮ ਰੰਗ ਪੱਕਾ ਰੰਗ ਹੈ, ਇਹ ਮਾਇਆ ਦਾ ਰੰਗ ਸੂਹਾ ਰੰਗ ਹੈ। ਇਹ ਦੇਖਣ ਨੂੰ ਬੜਾ ਸ਼ੋਖ ਹੈ, ਨਜ਼ਰ ਬੜਾ ਸੋਹਣਾ ਲਾਲ ਆਉਂਦਾ ਹੈ, ਪਰ ਇਸ ਨੂੰ ਜ਼ਰਾ ਕੁ ਧੁੱਪ ਲੱਗੇ ਇਹ ਉੱਡ ਪੁੱਡ ਜਾਣ ਵਾਲਾ ਹੈ। ਇਹ ਦੁਨੀਆ ਦੀ ਆਹਾ ਵਾਹ 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 ਧਨ ਸੰਪਦਾ ਦਾ ਸੰਬੰਧ, ਇਹ ਸ਼ਾਇਦ ਤੇਰੀ ਜ਼ਿੰਦਗੀ ਵਿੱਚ ਜਾਪਦਾ ਵੀ ਮੈਨੂੰ ਬੜਾ ਮਾਇਆ ਦਾ ਰੰਗ ਚੜਿਆ। ਹਜ਼ੂਰ ਕਹਿੰਦੇ ਨੇ ਜ਼ਰਾ ਕੁ ਦੁੱਖ ਆ ਜਾਏ ਤੇ ਮਾਇਆ ਦਾ ਰੰਗ ਉੱਡ ਪੁੱਡ ਜਾਂਦਾ ਹੈ। ਸਰੀਰ ਬਿਨ ਸਜਾਏ ਇਹ ਮਾਇਆ ਦਾ ਰੰਗ ਉੱਡ ਪੁੱਡ ਜਾਂਦਾ ਹੈ। ਇਹ ਭਲਿਆ ਸੁਰਤ ਜਦੋਂ ਦੁਨੀਆਂ ਵਿੱਚ ਫਸ ਜਾਂਦੀ ਹੈ, ਉੱਥੇ ਕਿੱਥੇ ਰਹਿੰਦਾ ਹੈ ਤੇਰੇ ਅੰਦਰ ਖੁਸ਼ੀਆਂ ਦਾ ਰੰਗ, ਇਸ ਕਰਕੇ ਸਾਹਿਬ ਕਹਿਣ ਲੱਗੇ, ਐਸਾ ਚੋਲਾ ਮੇਰੇ ਕੰਤ ਨੂੰ ਪ੍ਰਵਾਨ ਨਹੀਂ ਹੈ, ਜਿਨ੍ਹਾਂ ਨੇ ਮਾਇਆ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗਿਆ ਹੋਇਆ ਹੈ।
ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ।
ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਮੈਂ ਉਹਨਾਂ ਤੋਂ ਕੁਰਬਾਨ ਕੁਰਬਾਨ ਜਾਵਾਂ ਕਰਤੇ ਪੁਰਖ ਤੋਂ। ਹਉ ਕੁਰਬਾਨੈ ਜਾਉ ਮਿਹਰਬਾਨਾ, ਐ ਮਿਹਰਬਾਨ ਮੈਂ ਸਦਕੇ ਸਦਕੇ ਜਾਵਾਂ। ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ, ਮਿਹਰਬਾਨ ਜੀ ਸਗਲ ਕੋ ਦੇ ਦਾਨ, ਤੂੰ ਐਡੀ ਮਿਹਰ ਕਰਨ ਵਾਲਾ। ਵਾਹ ਮੇਰੇ ਮਾਲਕ, ਅਣਮੰਗਿਆਂ ਦਾਨ ਦੇਵਨਾ ਸਭਨਾਹਾਂ ਜੀਆਂ, ਐਡੀ ਕਿਰਪਾ ਕਰਨ ਵਾਲਾ, ਬਿਨਾਂ ਮੰਗਿਆਂ ਸਾਰਿਆਂ ਤੇ ਰਹਿਮਤ ਕਿਰਪਾ ਦ੍ਰਿਸ਼ਟੀ ਵਰਤਾਉਣ ਵਾਲੇ ਮਿਹਰਬਾਨ, ਮੈਂ ਤੈਥੋਂ ਕੁਰਬਾਨ ਕੁਰਬਾਨ ਜਾਵਾਂ।
ਹਉ ਕੁਰਬਾਨੈ ਜਾਉ ਤਿਨਾ ਕੈ ਲੈਣ ਜੋ ਤੇਰਾ ਨਾਉ।
ਦੋਹਾਂ ਪੰਕਤੀਆਂ ਦਾ ਜ਼ਰਾ ਤਾਲਮੇਲ ਕਰਿਓ। ਵਾਹਿਗੁਰੂ ਤੋਂ ਵੀ ਮਿਹਰਬਾਨ ਜਾਂਦੇ ਨੇ ਗੁਰੂ ਨਾਨਕ ਪਾਤਸ਼ਾਹ, ਤੇ ਜਿਹੜੇ ਵਾਹਿਗੁਰੂ ਦਾ ਨਾਮ ਲੈਂਦੇ ਨੇ ਉਹਨਾਂ ਤੋਂ ਵੀ ਮਿਹਰਬਾਨ ਕੁਰਬਾਨ ਕੁਰਬਾਨ ਜਾਂਦੇ ਨੇ। ਹਉ ਕੁਰਬਾਨੈ ਜਾਉ ਤਿਨਾ ਕੇ ਲੈਣ ਜੋ ਤੇਰਾ ਨਾਉ। ਜਿਹੜਾ ਤੇਰਾ ਨਾਮ ਲੈਂਦੇ ਨੇ, ਭਾਗਾਂ ਵਾਲੇ ਉਹ ਜਿਨ੍ਹਾਂ ਦੀ ਰਸਨਾ ਜਪਦੀ ਹੈ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਜਿਹੜੇ ਤੇਰਾ ਨਾਮ ਜਪਦੇ ਨੇ, ਨਾਮ ਜਪਤ ਗੋਬਿੰਦ ਕਾ ਸੂਚੀ ਭਈ ਰਸਨਾ, ਧਿਆਨ ਚ ਰੱਖਣਾ, ਜ਼ੁਬਾਨ ਨਾਲ ਕੋਈ ਚੀਜ਼ ਲੱਗ ਜਾਵੇ ਤੇ ਝੂਠੀ ਹੋ ਜਾਂਦੀ ਹੈ। ਪਰ ਜਿਹੜੀ ਰਸਨਾ ਨਾਮ ਜਪਦੀ ਹੈ ਨਾ, ਜਿਹੜੀ ਝੂਠੀ ਜ਼ੁਬਾਨ ਸੀ ਭਲਿਆ, ਉਹ ਵੀ ਤੇਰੀ ਸੁੱਚੀ ਹੋ ਜਾਂਦੀ ਹੈ। ਐਡੀ ਨਾਮ ਦੀ ਮਹਿਮਾ ਜੋ ਤੇਰਾ ਰੋਮ ਰੋਮ ਪਵਿੱਤਰ ਕਰ ਦੇਵੇ, ਉਹ ਨਾਮ ਜਿਹੜਾ ਤੇਰੀ ਜ਼ਿੰਦਗੀ ਦੇ ਹਰ ਕਦਮ ਤੇ ਖਲੋਤਾ ਹੋਵੇ, ਉਹ ਨਾਮ ਜਿਹੜਾ ਤੈਨੂੰ ਨਾਮੀ ਨਾਲ ਜੋੜਨ ਦਾ ਐਸਾ ਰਾਹ ਖੋਲ ਦੇਵੇ, ਉਹ ਨਾਮ ਜਿਹੜਾ ਤੇਰੀ ਅੰਦਰਲੀ ਟੁੱਟੀ ਜਨਮਾਂ ਜਨਮਾਂ ਦੀ ਸੁਰਤ ਨੂੰ ਵਾਹਿਗੁਰੂ ਜੀ ਵਿੱਚ ਇੱਕ ਮਿੱਕ ਕਰ ਦੇਵੇ, ਐਸੇ ਨਾਮ ਨੂੰ ਜੋ ਪਿਆਰ ਵਿੱਚ ਭਰ ਕੇ ਜਪਦੇ ਉਹਨਾਂ ਦੇ ਜ਼ਿੰਦਗੀ ਦੇ ਕਦਮ ਕਦਮ ਤੇ ਮਾਲਕ ਦੀ ਰਹਿਮਤ ਵਰਤਦੀ। ਤੇ ਸਾਹਿਬ ਕਹਿਣ ਲੱਗੇ, ਮੈਂ ਉਹਨਾਂ ਤੋਂ ਸਦਕੇ ਸਦਕੇ ਜਾਵਾਂ, ਬਲਹਾਰ ਬਲਹਾਰ ਜਾਵਾਂ, ਇਹ ਮਾਲਕ ਜਿਹੜਾ ਤੇਰਾ ਨਾਮ ਲੈਂਦੇ ਨੇ।
ਲੈਣ ਜੋ ਤੇਰਾ ਨਾਉ ਤਿਨਾ ਕੈ ਹਉ ਸਦ ਕੁਰਬਾਨੈ ਜਾਉ।
ਜਿਹੜਾ ਤੇਰੇ ਨਾਮ ਨੂੰ ਜਪਣ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਮੈਂ ਉਹਨਾਂ ਤੋਂ ਸਦਕੇ ਸਦਕੇ ਤੇ ਜਾਵਾਂ, ਪਰ ਇੱਕੋ ਵਾਰੀ ਨਹੀਂ, ਕੁਝ ਸਮਾਂ ਹੀ ਨਹੀਂ, ਮੈਂ ਸਦਾ ਸਦਾ ਉਹਨਾਂ ਤੋਂ ਕੁਰਬਾਨ ਜਾਂਦਾ। ਲੈਣ ਜੋ ਤੇਰਾ ਨਾਉ ਤਿਨਾ ਕਹਿ ਹਉ ਸਭ ਕੁਰਬਾਨਾ ਜਾਉ। ਇਸ ਰਹਾਉ ਦੀ ਤੀਜੀ ਪੰਕਤੀ ਵਿੱਚ ਮੇਰੇ ਸਾਹਿਬ ਕਹਿੰਦੇ ਨੇ, ਮੈਂ ਸਦਾ ਸਦਾ ਉਹਨਾਂ ਤੋਂ ਕੁਰਬਾਨ ਕੁਰਬਾਨ ਜਾਵਾਂ, ਹਰ ਵੇਲੇ ਬਲਹਾਰ ਬਲਹਾਰ ਜਾਵਾਂ, ਜਿਹੜੇ ਨਾਮ ਜਪਦੇ ਤੇ ਜਿਨ੍ਹਾਂ ਦੀ ਰਸਨਾ ਨਾਮ ਨਹੀਂ ਜਪਦੀ। ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਘਟੀਐ। ਦਿਨੋ ਦਿਨ ਵਧਣਾ ਕਿ ਦਿਨੋ ਦਿਨ ਘਟਣਾ? ਜ਼ਿੰਦਗੀ ਸੰਸਾਰਕ ਪੱਖ ਤੋਂ ਵੀ ਦਿਨ ਬ ਦਿਨ ਵਾਧੇ ਵਾਲੀ ਚਾਹੀਦੀ, ਜ਼ਿੰਦਗੀ ਧਰਮ ਦੇ ਪੱਖ ਤੋਂ ਵੀ ਦਿਨ ਬ ਦਿਨ ਵਾਧੇ ਵਾਲੀ ਚਾਹੀਦੀ। ਸਾਹਿਬ ਕਹਿਣ ਲੱਗੇ, ਜੇ ਗੋਬਿੰਦ ਭੁੱਲ ਗਿਆ ਤੇ ਦਿਨ ਬ ਦਿਨ ਘਾਟਾ ਹੀ ਘਾਟਾ, ਜੇ ਵਾਹਿਗੁਰੂ ਚੇਤੇ ਵਿੱਚ ਤੇ ਸਿਮਰਨ ਵਾਲੀ ਅਵਸਥਾ ਤੇ ਦਿਨ ਬ ਦਿਨ ਵਾਧਾ ਹੀ ਵਾਧਾ। ਮੈਂ ਉਹਨਾਂ ਤੋਂ ਸਦਾ ਸਦਾ ਕੁਰਬਾਨ ਕੁਰਬਾਨ ਜਾਵਾਂ ਇਹ ਮਾਲਕ ਜੋ ਤੇਰਾ ਨਾਮ ਜਪਦੇ ਹਨ ਜੀ।
ਕਾਇਆ ਰੰਗਣ ਜੇਥੀਐ ਪਿਆਰੇ ਪਾਈਐ ਨਾਉ ਮਜੀਠ।
ਜੇ ਤੈਨੂੰ ਕਾਇਆਂ ਦੀ ਇਹ ਰੰਗਣ ਨਾ ਇਹਨੂੰ ਸਿਹਾਰੀ ਤੋਂ ਭਾਵ ਤੈਨੂੰ ਰੰਗਣ ਵਾਲੀ ਕੜਾਹੀ ਮਿਲ ਗਈ, ਮੱਟੀ ਮਿਲ ਗਈ, ਇਸ ਵਿੱਚ ਮਜੀਠ ਦਾ ਰੰਗ ਪਾ, ਇਸ ਵਿੱਚ ਸੂਹਾ ਰੰਗ ਨਾ ਪਾ, ਪੁੱਡ ਪੁੱਡ ਜਾਣ ਵਾਲਾ ਰੰਗ ਨਾ ਪਾ, ਐਵੇਂ ਫੋਕੀਆਂ ਗੱਲਾਂ ਕਰਕੇ ਜ਼ਿੰਦਗੀ ਨਾ ਗਵਾ। ਇਹ ਬਾਤ ਜ਼ਰਾ ਧਿਆਨ 'ਚ ਰੱਖ ਲੈਣਾ। ਇਸ ਸੰਸਾਰ ਦੇ ਵਿੱਚ ਮਾਇਆ ਰੰਗ ਕਸੁੰਭਕਾ ਬਿਨਸ ਜਾਹੇ ਖਿਨ ਮਾਹੇ। ਤੂੰ ਕਿਉਂ ਕਸੁੰਭੇ ਰੰਗ ਵਿੱਚ ਦੇਖ ਕਸੁੰਭਾ ਰੰਗੜਾ ਕਾਹੇ ਭੂਲ ਲੱਗੇ। ਕਿਉਂ ਭੁੱਲ ਕੇ ਇਸ ਕਸੁੰਭੜੇ ਰੰਗ ਵਿੱਚ ਲੱਗ ਗਿਆ, ਕਿਉਂ ਇਸ ਝੂਠੇ ਰੰਗ ਵਿੱਚ ਲੱਗ ਗਿਆ। ਇਹ ਸੱਚ ਹੈ ਵੀ ਇਸ ਕਾਇਆਂ ਦੀ ਕੜਾਹੀ ਵਿੱਚ ਕੋਈ ਕਾਲਾ ਰੰਗ ਪਾ ਲਏ, ਕੋਈ ਮਜੀਠ ਦਾ ਰੰਗ ਪਾ ਲਏ, ਕੜਾਹੀ ਨੇ ਇਨਕਾਰ ਨਹੀਂ ਕਰਨਾ, ਉਸ ਮੱਟੀ ਨੇ ਇਨਕਾਰ ਨਹੀਂ ਕਰਨਾ, ਪਰ ਰੰਗ ਪਾਉਣ ਵਾਲੇ ਨੂੰ ਸੋਚਣਾ ਚਾਹੀਦਾ ਮੈਂ ਕੱਪੜਾ ਰੰਗਣਾ ਕਿਹੜਾ। ਕਾਇਆ ਰੰਗਣ ਜੇਥੀਆ ਪਿਆਰੇ ਪਾਈਆ ਨਾ ਮਜੀਠ। ਜੋ ਨਾਮ ਹੈ ਇਹ ਮਜੀਠੜਾ ਰੰਗ ਹੈ, ਜੋ ਦੁਨੀਆਂ ਦੀਆਂ ਫੋਕੀਆਂ ਗੱਲਾਂ ਤੇ ਸੰਸਾਰ ਦੀ ਵਿਸ਼ੇ ਵਾਸ਼ਨਾ ਲੱਭ ਤੇ ਲਾਲਚ ਤੇ ਮਾਇਆਵੀ ਬਿਰਤੀ ਹੈ, ਇਹ ਝੂਠਾ ਰੰਗ ਹੈ, ਇਹ ਖਿਨ ਵਿੱਚ ਬਿਨਸ ਜਾਂਦਾ ਹੈ। ਇਹ ਭਲਿਆ ਇੱਕ ਦਿਨ ਬਚਪਨ ਦਾ ਰੰਗ ਆਇਆ, ਖੂਬ ਹੱਸਿਆ, ਖੇਡਿਆ, ਨੱਚਿਆ ਤੇ ਟੱਪਿਆ, ਪਰ ਉਮਰ ਬਦਲੀ ਤੇ ਉਸ ਬਚਪਨ ਦਾ ਰੰਗ ਉੱਡ ਪੁੱਡ ਗਿਆ। ਇੱਕ ਦਿਨ ਜਵਾਨੀ ਆਈ, ਬੜੀ ਮਸਤਾਨੀ ਬਣ ਕੇ ਆਈ, ਦੀਵਾਨੀ ਬਣਾ ਗਈ, ਸੁਰਤ ਮਰਿਆਦਾ ਨੂੰ ਵੀ ਭੁੱਲ ਗਈ। ਔਰ ਇੱਕ ਅਦੀਬ ਕਹਿੰਦਾ ਇਸ ਜਵਾਨੀ ਨੇ ਮੁਝ ਪੇ ਜ਼ੁਲਮ ਕੀਆ, ਇਸ ਜਵਾਨੀ ਨੇ ਮੁਝ ਪੇ ਜ਼ੁਲਮ ਕੀਆ, ਮੈਂ ਥਾ ਤੂਫਾਨ ਸੇ ਖੇਲ ਸਕਤਾ, ਪਰ ਨਾ ਜਾਣੇ ਸਾਹਿਲ ਪੈ ਕੈਸੇ ਡੂਬ ਗਿਆ। ਉਹ ਭਲਿਆ ਜਵਾਨੀ ਦਾ ਰੰਗ ਆਇਆ, ਕੁਛ ਵੀ ਚੇਤੇ ਨਹੀਂ। ਕਈ ਵਾਰੀ ਤੇ ਜਵਾਨੀ ਦੇ ਰੰਗ ਵਿੱਚ ਮੈਂ ਬੇਨਤੀ ਕਰਦੇ ਹਾਂ, ਬੰਦਾ ਪਤਾ ਨਹੀਂ ਕਿੱਥੇ ਕੁ ਜਾ ਪਹੁੰਚਦਾ, ਪਰ ਉਹ ਭਲਿਆ ਬੁਢਾਪਾ ਆਉਂਦਾ ਤੇ ਜਵਾਨੀ ਦਾ ਰੰਗ ਕਿੱਥੇ ਜਾਂਦਾ, ਬਜ਼ੁਰਗੀ ਆਉਂਦੀ ਹੈ, ਬੜੇ ਤਜਰਬੇ ਅੰਦਰ ਹੁੰਦੇ ਨੇ, ਪਰ ਜਿਸ ਦਿਨ ਮੌਤ ਆਉਂਦੀ ਹੈ ਉਸ ਦਿਨ ਬਜ਼ੁਰਗੀ ਦੇ ਤਜਰਬੇ ਕਿੱਥੇ ਰਹਿ ਜਾਂਦੇ ਨੇ। ਇਹ ਭਲਿਆ ਇਸ ਜੀਵਨ ਵਿੱਚ ਦੁਨੀਆਂ ਦਾ ਕੋਈ ਰੰਗ ਸੱਚਾ ਨਹੀਂ, ਇੱਕ ਨਾਮ ਦਾ ਰੰਗ ਐਸਾ ਹੈ। ਉਹ ਕਹਿੰਦੇ ਨੇ ਪੁਰਾਤਨ ਸਮੇਂ ਵਿੱਚ ਮਜੀਠ ਨੂੰ ਲੈ ਕੇ ਕਾੜ ਕਾੜ ਕੇ ਉਸ ਵਿੱਚ ਜਿਹੜਾ ਕੱਪੜਾ ਰੰਗ ਦਿੱਤਾ ਜਾਂਦਾ, ਕੱਪੜਾ ਤੇ ਪੱਟ ਨੂੰ ਪਾਟ ਜਾਂਦਾ ਪਰ ਰੰਗ ਨਾ ਉਤਰਦਾ। ਉਹ ਭਲਿਆ ਤੂੰ 100 ਰੁਪਏ ਦਾ ਕੱਪੜਾ ਖਰੀਦਣਾ ਹੋਵੇ ਤੇ ਵੇਖਦਾ ਰੰਗ ਉਤਰਦਾ ਤੇ ਨਹੀਂ, ਤੂੰ ਜੇ ਮਹਿੰਗਾ ਕੱਪੜਾ ਖਰੀਦਣਾ ਹੋਵੇ ਤੇ ਬੜੀ ਗਰੰਟੀ ਲੈਂਦਾ ਵੀ ਇਸ ਦਾ ਰੰਗ ਉਤਰ ਤੇ ਨਹੀਂ ਜਾਏਗਾ, ਰੰਗ ਉਤਰ ਜਾਏ ਤੇ ਹੱਟੀ ਵਾਲੇ ਨਾਲ ਜਾ ਲੜਾਈ ਕਰਦਾ, ਮੈਨੂੰ ਕੱਚੇ ਰੰਗ ਵਾਲਾ ਕੱਪੜਾ ਦਿੱਤਾ। ਭਲਿਆ ਆਪਣੇ ਇਸ ਕਾਇਆਂ ਦੇ ਦਿਨ ਰਾਤ ਸੰਸਾਰਕ ਮਾਇਆ ਮੋਹ ਵਿੱਚ ਪੈ ਕੇ ਕੱਚੇ ਰੰਗ ਨੂੰ ਤੂੰ ਆਪਣਾ ਜੀਵਨ ਬਣਾਈ ਬੈਠਾ, ਕਿਸ ਨੂੰ ਉਲਾਮਾ ਦੇਵੇਂਗਾ। ਆਪਣੇ ਆਪ ਨੂੰ ਕੋਸ, ਆਪਣੇ ਆਪ ਨੂੰ ਜ਼ਰਾ ਸੁਚੇਤ ਕਰ ਵੀ ਇਹ ਮਨਾ ਤੂੰ ਪੱਕਾ ਰੰਗ ਰੰਗਣਾ, ਨਾਮ ਦਾ ਰੰਗ ਰੰਗਣਾ, ਦੇਗ ਵਿੱਚ ਉਬਾਲਿਆ ਜਾਏ, ਪਰ ਮੈਂ ਬੇਨਤੀ ਕਰਦੀ ਹਾਂ ਨਾਮ ਦਾ ਰੰਗ ਨਹੀਂ ਉਤਰ ਸਕਦਾ। ਉਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਜਾਏ, ਦੇਗ ਵਿੱਚ ਪਾ ਕੇ ਉਬਾਲਿਆ ਜਾਏ, ਸਿਰ ਵਿੱਚ ਗਰਮ ਗਰਮ ਰੇਤਾ ਪਾਇਆ ਜਾਏ, ਪਰ ਅੰਦਰੋਂ ਸਾਚ ਨਾਮ ਮੇਰਾ ਮਨ ਲਾਗਾ, ਤੇਰਾ ਕੀਆ ਮਿੱਠਾ ਲਾਗੇ। ਮੈਂ ਆਪ ਜੀ ਨਾਲ ਇੱਕ ਵਿਚਾਰ ਸਾਂਝੀ ਕਰਨ ਲੱਗਾ। ਅਸੀਂ ਅਰਦਾਸ ਵਿੱਚ ਰੋਜ਼ 2 ਪੰਕਤੀਆਂ ਵਰਤਦੇ ਹਾਂ ਅਖੀਰ ਤੇ, ਨਾਨਕ ਨਾਮ ਚੜ੍ਹਦੀ ਕਲਾ, ਤੇਰਾ ਭਾਣੇ ਸਰਬੱਤ ਦਾ ਭਲਾ। ਜ਼ਰਾ ਧਿਆਨ 'ਚ ਰੱਖਿਓ, ਅਸੀਂ ਸਰਬੱਤ ਦੇ ਭਲੇ ਦੀ ਵਿਆਖਿਆ ਤੇ ਜ਼ਿਆਦਾ ਕਰ ਲਈ, ਪਰ ਜਿਹੜਾ ਤੇਰੇ ਭਾਣੇ ਦੀ ਗੱਲ ਸੀ ਨਾ, ਉਹਨੂੰ ਥੋੜਾ ਜਿਹਾ ਛੁਪਾ ਕੇ ਰੱਖ ਲਿਆ। ਜਿਹੜੇ ਤੇਰੇ ਭਾਣੇ ਵਿੱਚ ਰਹਿੰਦੇ ਨੇ ਉਹਨਾਂ ਸਾਰਿਆਂ ਦਾ ਭਲਾ ਹੁੰਦਾ। ਧਿਆਨ 'ਚ ਰੱਖਿਓ, ਤੇਰੇ ਭਾਣੇ ਸਰਬੱਤ ਦਾ ਭਲਾ। ਜਿਹੜੇ ਤੇਰੇ ਭਾਣੇ ਵਿੱਚ ਨਹੀਂ ਰਹਿੰਦੇ, ਤੇਰੀ ਰਜ਼ਾ ਵਿੱਚ ਨਹੀਂ ਰਹਿੰਦੇ, ਤੇਰੀ ਮਰਿਆਦਾ ਵਿੱਚ ਨਹੀਂ ਰਹਿੰਦੇ, ਤੇਰੇ ਹੁਕਮ ਵਿੱਚ ਨਹੀਂ ਰਹਿੰਦੇ, ਉਹਨਾਂ ਦਾ ਕੀ ਭਲਾ ਹੋਣਾ? ਸਾਹਿਬ ਦੀ ਰਹਿਮਤ ਹੋਵੇ, ਨਾਮ ਦੀ ਚੜ੍ਹਦੀ ਕਲਾ ਹੋਵੇ ਤੇ ਉਹਦੇ ਹੁਕਮ ਵਿੱਚ ਰਹਿਣਾ। ਸਮਝ ਲੈਣਾ, ਜਿੰਨਾ ਜਿੰਨਾ ਹੁਕਮ ਵਿੱਚ ਰਹਿਣਾ ਸਿੱਖ ਲਿਆ ਹੋਇਆ ਉਹਨਾਂ ਸਾਰਿਆਂ ਦਾ ਕਦੀ ਬੁਰਾ ਹੋ ਹੀ ਨਹੀਂ ਸਕਦਾ, ਉਹਨਾਂ ਸਾਰਿਆਂ ਦਾ ਹੀ ਸਰਬਦਾ ਕਾਲ ਭਲਾ ਹੁੰਦਾ। ਇਸ ਕਰਕੇ ਸਾਹਿਬ ਕਹਿੰਦੇ ਨੇ ਜਦੋਂ ਰਜ਼ਾ ਵਿੱਚ ਰਹਿਣਾ ਤੇ ਨਾਮ ਵਿੱਚ ਆਪਣਾ ਜੀਵਨ ਬਤੀਤ ਕਰਨਾ, ਸਮਝ ਲੈਣਾ ਉਹਨਾਂ ਨੇ ਆਪਣੇ ਜੀਵਨ ਵਿੱਚ ਮਜੀਠ ਦਾ ਪੱਕਾ ਰੰਗ ਚੜ੍ਹਾ ਲਿਆ। ਇਹ ਐਸਾ ਮਜੀਠ ਦਾ ਰੰਗ ਹੈ ਜਿਹੜਾ ਕਦੀ ਉਤਰਦਾ ਨਹੀਂ ਹੈ ਜੀ।
ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ।
ਜੇ ਰੰਗਣ ਵਾਲਾ ਮੇਰਾ ਮਾਲਕ ਰੰਗ ਦੇਵੇ ਤੇ ਐਸਾ ਰੰਗ ਕਿਤੇ ਵੇਖਣ ਨੂੰ ਨਹੀਂ ਮਿਲੇਗਾ। ਇਸ ਵਰਗਾ ਹੋਰ ਰੰਗ ਕੋਈ ਵੀ ਨਹੀਂ ਹੋਵੇਗਾ। ਆਪੂ ਨਾਮ ਦੇ ਰੰਗ ਵਿੱਚ ਰੰਗੇ ਨਹੀਂ ਜਾਈਦਾ। ਇਹ ਗੱਲ ਧਿਆਨ 'ਚ ਰੱਖ ਲੈਣਾ। ਕਦਮ ਤੇ ਉਠਾਈ ਦੇ ਨੇ, ਉੱਦਮ ਤੇ ਕਰੀਦਾ ਹੈ, ਪਰ ਰੰਗਣਾ ਹੈ ਉਸ ਮਾਲਕ ਨੇ। ਉਸ ਦੇ ਚਰਨਾਂ ਵਿੱਚ ਅਰਦਾਸ ਕਰਦੇ ਰਹੀਏ, ਇਹ ਮਾਲਕ ਜੇ ਆਪ ਕਿਰਪਾ ਕਰਕੇ ਨਾਮ ਦੇ ਰੰਗ ਵਿੱਚ ਰੰਗ ਦੇਵੋ ਤੇ ਫਿਰ ਐਸਾ ਪੱਕਾ ਰੰਗ ਨਾ ਕਦੀ ਉਤਰੇ ਤੇ ਨਾ ਕਦੀ ਇਸ ਰੰਗ ਦਾ ਕੋਈ ਹੋਰ ਮੁਕਾਬਲਾ ਕਰ ਸਕੇ। ਇਹ ਸੱਚਾਈ ਹੈ ਵੀ ਸਿਮਰਨ ਅਭਿਆਸੀ ਭਾਵੇਂ ਟੁੱਟੀ ਝੌਂਪੜੀ ਵਿੱਚ ਰਹਿੰਦਾ ਹੋਵੇ, ਉਸ ਦਾ ਮੁਕਾਬਲਾ ਵੱਡੇ ਤੋਂ ਵੱਡਾ ਵੀ ਨਹੀਂ ਕਰ ਸਕਦਾ। ਬਸਤਾ ਟੁੱਟੀ ਝੁੰਪੜੀ, ਚੀਰ ਸਭ ਛਿੰਨਾ, ਵਸਤਰ ਵੀ ਉਸ ਦੇ ਐਨ ਫਟੇ ਹੋਏ ਹੋਣ। ਬਸਤਾ ਟੁੱਟੀ ਝੁੰਪੜੀ, ਚੀਰ ਸਭ ਛਿੰਨਾ, ਜ਼ਾਤ ਨਾ ਪੱਤ ਨਾ ਆਦਰੋ, ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ, ਧਨ ਰੂਪਹੀਨ, ਕਿਸ਼ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟਕਾ, ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਧਰੈ, ਪ੍ਰਭ ਹੋਏ ਸੋ ਪ੍ਰਸੰਨਾ। ਐ ਮਾਲਕ ਰਹਿਮਤ ਕਰ, ਐਸਾ ਨਾਮ ਦਾ ਰੰਗ ਆਪ ਹੀ ਮੇਰੇ ਜੀਵਨ ਤੇ ਚੜਾ ਦੇ ਜੀ।
ਜਿਨ ਕੈ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ।
ਜਿਨ੍ਹਾਂ ਦੇ ਚੋਲੇ ਰਤੜੇ ਹਨ, ਜਿਨ੍ਹਾਂ ਦੇ ਚੋਲੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਹਨ, ਲਾਲ ਰੰਗ ਤਿਸ ਕੋ ਲੱਗਾ, ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵੇ, ਨਹਿ ਲਾਗੇ ਦਾਗਾ। ਬਸ ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੇ ਪਾਸ, ਉਹਨਾਂ ਦੀ ਸੁਰਤ ਵਿੱਚ ਮਾਲਕ ਰਹਿੰਦਾ। ਕੰਤ ਤਿਨਾ ਕੇ ਪਾਸ, ਧਿਆਨ 'ਚ ਰੱਖਣਾ ਜ਼ਰਾ, ਰਹਿੰਦਾ ਤੇ ਸਾਰਿਆਂ ਵਿੱਚ ਹੈ, ਕਦੇ ਨਾ ਵਿਛੜੇ ਸਭ ਕੇ ਸਾਥ, ਗੁਰਬਾਣੀ ਦੀ ਪੰਕਤੀ ਹੈ। ਪਰ ਇੱਥੇ ਕਹਿੰਦੇ ਨੇ ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੇ ਪਾਸ। ਗੁਰਮਤ ਦੇ ਗੋਹਜ ਰਹੱਸ ਨੂੰ ਜ਼ਰੂਰ ਸਮਝਿਓ, ਜਿਵੇਂ ਅੱਗ ਰਹਿੰਦੀ ਤੇ ਸਾਰੀਆਂ ਲੱਕੜਾਂ ਵਿੱਚ ਹੈ, ਪਰ ਪ੍ਰਗਟ ਕਿਸੇ ਕਿਸੇ ਲੱਕੜ 'ਚੋਂ ਹੁੰਦੀ ਹੈ। ਜਿਹੜੀ ਲੱਕੜ 'ਚੋਂ ਅੱਗ ਪ੍ਰਗਟ ਹੋ ਜਾਏ, ਕੰਮ ਉੱਥੇ ਸਵਾਰਦੀ ਹੈ। ਹਜ਼ੂਰ ਦਾ ਕਥਨ ਹੈ, ਜਿਉਂ ਬੈਸੰਤਰ ਕਾਸ਼ਟ ਮਜ਼ਾਰ, ਬਿਨ ਸੰਜਮ ਨਹੀਂ ਕਾਰਜ ਸਾਰ। ਜੇ ਤਰੀਕਾ ਨਾ ਵਰਤੀਏ, ਅੱਗ ਪ੍ਰਗਟ ਨਾ ਹੋਵੇ, ਕੰਮ ਨਹੀਂ ਸਵਰਦਾ। ਭਾਵੇਂ ਸਾਰੀਆਂ ਲੱਕੜਾਂ 'ਚ ਅੱਗ ਹੈ, ਪਰ ਜਿੱਥੇ ਪ੍ਰਗਟ ਕਰਨ ਦਾ ਸਾਧਨ ਬਣ ਜਾਏ, ਕੰਮ ਉੱਥੇ ਸਵਰਦਾ। ਪਰਮਾਤਮਾ ਸਮਾਨ ਸੱਤਾ ਕਰਕੇ ਸਭ ਵਿੱਚ ਹੈ, ਪਰ ਪ੍ਰਗਟ ਉਸ ਹਿਰਦੇ ਵਿੱਚ ਹੁੰਦਾ ਜਿਹੜੇ ਨਾਮ ਸਿਮਰਨ ਕਰਕੇ ਮਾਲਕ ਦੀ ਰਹਿਮਤ ਪ੍ਰਾਪਤ ਕਰ ਲੈਂਦੇ ਨੇ। ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੇ ਪਾਸ। ਨਾਮ ਰੰਗ ਵਿੱਚ ਰੰਗਿਆ ਹੋਵੇ, ਸਿਮਰਨ ਅਭਿਆਸੀ ਹੋਵੇ, ਸੇਵਾ ਦਾ ਰੰਗ ਚੜ੍ਹਿਆ ਹੋਵੇ, ਸੁਰਤ ਸ਼ਬਦ ਵਿੱਚ ਰਹਿੰਦੀ ਹੋਵੇ, ਉਹ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੀ ਸੁਰਤ ਵਿੱਚ ਆ ਪ੍ਰਗਟ ਹੁੰਦਾ ਹੈ ਜੀ।
ਧੂੜ ਤਿਨਾ ਕੇ ਜੇ ਮਿਲੈ ਜੀ ਕਹੋ, ਨਾਨਕ ਕੀ ਅਰਦਾਸ।
ਕੋਈ ਐਸੇ ਰਤੜੇ ਚੋਲੇ ਵਾਲਾ ਰਤੇ ਸਈ ਜੇ ਮੁੱਖ ਨਾ ਮੁੜਨ ਜਿੰਨੀ ਸੰਜਾਤਾ ਸਾਈ ਆਪਣੇ ਮਾਲਕ ਦੇ ਪਿਆਰ ਵਿੱਚ ਭਿੱਜੇ ਹੋਏ ਕਿਤੇ ਮਿਲ ਜਾਣ ਤੇ ਅਰਦਾਸ ਕਰਦੇ ਹਾਂ ਵੀ ਇਹ ਮਾਲਕ ਉਹਨਾਂ ਦੀ ਚਰਨ ਧੂੜ ਕਿਤੇ ਮਿਲ ਜਾਏ। ਧੂੜ ਤਿੰਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ, ਇਹ ਮਾਲਕ ਰਹਿਮਤ ਕਰ ਦਿਓ। ਸਾਡੀ ਅਰਦਾਸ ਹੈ ਐਸੇ ਸਿਮਰਨ ਅਭਿਆਸੀ ਪ੍ਰਭੂ ਮਿਲਾਪ ਵਾਲਿਆਂ ਦੀ ਚਰਨ ਧੂੜ ਮਿਲ ਜਾਏ।
ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ।
ਉਹ ਮਾਲਕ ਸਾਜਦਾ ਵੀ ਆਪ ਹੈ, ਉਹ ਮਾਲਕ ਰੰਗਦਾ ਵੀ ਆਪ ਹੈ, ਉਹ ਮਾਲਕ ਕਿਰਪਾ ਦ੍ਰਿਸ਼ਟੀ ਵੀ ਆਪ ਹੀ ਕਰਦਾ ਹੈ। ਸਾਡੀ ਇੱਕ ਅਰਦਾਸ ਹੀ ਹੈ ਇਹ ਮਾਲਕ ਸੋਹਣਾ ਸਰੀਰ ਸਾਜਿਆ ਜੇ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੈ ਉਬਾਰਿਆ, ਬਾਰ ਵਿਵਸਥਾ ਤੁਝੈ ਪਿਆਰੈ ਦੂਧ, ਭਾਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਗ ਸੈਨ, ਮੁਖ ਅਪਿਆਓ ਬੈਠ ਕੋ ਦੈਨ, ਇਹੋ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਹੋ ਤੋ ਨਾਨਕ ਸੀਜੈ। ਇਹ ਮਾਲਕ ਬਖਸ਼ ਲਓ, ਕਿਰਪਾ ਕਰ ਦਿਓ, ਗੁਣਾਗਾਰ ਹਾਂ, ਆਪ ਸੋਹਣਾ ਸਾਜ ਕੇ ਤਨ ਬਣਾਇਆ ਜੇ ਇਸ ਨੂੰ ਸਵਾਰ ਵੀ ਆਪ ਦਿਓ। ਇਸ ਤੇ ਰਹਿਮਤ ਕਰਕੇ ਨਾਮ ਦੇ ਰੰਗ ਵਿੱਚ ਵੀ ਉਹ ਮਾਲਕ ਆਪ ਰੰਗਦਾ ਹੈ, ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ, ਉਹ ਕਿਰਪਾ ਦ੍ਰਿਸ਼ਟੀ ਵੀ ਮਾਲਕ ਆਪ ਹੀ ਕਰਦਾ ਹੈ ਜੀ।
ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ।
ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਉਹ ਕਾਮਨੀ ਉਹ ਜੀਵ ਰੂਪੀ ਇਸਤਰੀ ਪਰਮਾਤਮਾ ਰੂਪੀ ਕੰਤ ਨੂੰ ਭਾ ਜਾਂਦੀ, ਚੰਗੀ ਲੱਗਦੀ। ਨਾਨਕ ਕਾਮਨ ਕੰਤਾ ਭਾਵੈ ਆਪੇ ਹੀ ਰਾਵੇ, ਉਹ ਆਪ ਹੀ ਮਲਾਪ ਅੰਦਰ ਕਰ ਲੇਵੇ। ਇੱਕ ਮਿਗਤਾ ਦਾ ਰਸ ਉਹ ਮਾਲਕ ਆਪ ਹੀ ਬਖਸ਼ਿਸ਼ ਕਰਨ ਵਾਲਾ ਹੈ। ਇਹ ਮਾਲਕ ਰਹਿਮਤ ਕਰਨਾ, ਦਰ ਆਇਆਂ ਦੀ ਝੋਲੀ ਵਿੱਚ ਨਾਮ ਦੀ ਦਾਤ ਪਾਉਣਾ। ਇਹ ਮਾਲਕ ਰਹਿਮਤ ਕਰੋ, ਦਰ ਬੈਠਿਆਂ ਨੂੰ ਸ਼ਬਦ ਦੇ ਰੰਗ ਵਿੱਚ ਰੰਗ ਦੇਵੋ। ਇਹ ਮਾਲਕ ਸ਼ਰਵਣ ਕਰਨ ਵਾਲਿਆਂ ਨੂੰ ਨਾਮ ਵਿੱਚ ਸੁਰਤ ਦਾ ਇੱਕ ਮਿਕਤਾ ਰੂਪ ਬਖਸ਼ਿਸ਼ ਕਰ ਦੇਵੋ, ਤਾਂ ਕਿ ਆਪ ਜੀ ਦੀ ਰਹਿਮਤ ਨਾਲ ਅਸੀਂ ਦੁਨੀਆਂ ਵਿੱਚ ਜਾਈਏ ਪਰ ਦੁਨੀਆਂ ਰੰਗ ਨਾ ਆਵੇ ਨੇੜੇ। ਜਿਉਂ ਕੁਸਮ ਪਾਟ ਘਿਓ ਪਾਕ ਹਰਾ, ਇਹ ਮਾਲਕ ਜਿਵੇਂ ਫੁੱਲ ਭਾਵੇਂ ਕਿਹੋ ਜੀ ਥਾਂ ਤੇ ਉੱਗਿਆ ਹੋਵੇ ਪਰ ਉਹ ਆਪਣੀ ਖੁਸ਼ਬੂ ਹੀ ਪ੍ਰਗਟ ਕਰਦਾ। ਥੱਲੇ ਰੂੜੀ ਪਾਈ ਗਈ, ਗੋਬਰ ਪਾਇਆ ਗਿਆ ਜੋ ਬਦਬੂਦਾਰ ਸੀ, ਪਰ ਬਦਬੂਦਾਰ ਵਿੱਚ ਪੈਦਾ ਹੋ ਕੇ ਜਿਵੇਂ ਕੁਸਮ ਫੁੱਲ ਗੰਦਗੀ ਵਾਲਾ ਨਹੀਂ ਬਣ ਕੇ ਨਿਕਲਿਆ, ਉਹ ਖੁਸ਼ਬੂ ਵਾਲਾ ਬਣ ਕੇ ਨਿਕਲਿਆ। ਪਾਤਸ਼ਾਹ ਦੁਨੀਆਂ ਦੀ ਆਸੇ ਪਾਸੇ ਭਾਵੇਂ ਕੈਸੀ ਵਾਤਾਵਰਨ ਗੰਦੀ ਅਵਸਥਾ ਹੋਵੇ ਪਰ ਆਪ ਜੀ ਦੀ ਰਹਿਮਤ ਨਾਲ ਅੰਦਰ ਨਾਮ ਵਸਿਆ ਹੋਵੇ ਤੇ ਅੰਦਰੋਂ ਨਾਮ ਦੀ ਖੁਸ਼ਬੂ ਹੀ ਨਿਕਲੇ। ਜੋ ਕੁਸਮ ਪਾਟ ਰੇਸ਼ਮ, ਰੇਸ਼ਮ ਬਣਦਾ ਹੈ ਕੀੜਿਆਂ ਤੋਂ ਤੇ ਕੀੜਿਆਂ ਦਾ ਮੈਲਾ ਨਿਕਲਦਾ ਹੈ ਤੇ ਕੀੜਿਆਂ ਦੀ ਗੰਦਗੀ ਏ, ਪਰ ਬਣ ਜਾਂਦਾ ਰੇਸ਼ਮ ਉਹ ਕੀੜਿਆਂ ਦੀ ਗੰਦਗੀ ਤੋਂ ਜਿਵੇਂ ਰੇਸ਼ਮ ਨਿਕਲ ਕੇ ਉਸ ਨੂੰ ਪਵਿੱਤਰ ਬਸਤਰ ਮੰਨਿਆ ਗਿਆ, ਬਹੁਤ ਖੂਬਸੂਰਤ ਤੇ ਤਨ ਤੇ ਪਾਇਆ ਗਿਆ। ਇਹ ਮਾਲਕ ਰਹਿਮਤ ਕਰਦੀ, ਗੰਦੇ ਮੰਦੇ ਸਰੀਰ ਵਿੱਚੋਂ ਵੀ ਜੇ ਆਪ ਜੀ ਦੀ ਰਹਿਮਤ ਹੋ ਜੇ ਤੇ ਅੰਦਰ ਨਾਮ ਦੀ ਸੁਰਤੀ ਪ੍ਰਗਟ ਕਰ ਸਕਦੇ ਹੋ। ਘਿਓ ਪਾਕ ਹਰਾ, ਤਿੰਨਾਂ ਨੂੰ ਪਵਿੱਤਰ ਕਰਕੇ ਹਜ਼ੂਰ ਇੱਥੇ ਕਹਿੰਦੇ ਨੇ ਨਾ, ਜਿਉਂ ਕੁਸਮ ਪਾਟ ਘਿਓ ਪਾਕ ਹਰਾ, ਇਹ ਜਿਵੇਂ ਪਾਕ ਰਹਿੰਦੇ ਨੇ ਪਵਿੱਤਰ ਰਹਿੰਦੇ ਨੇ। ਘਿਓ ਹੁਣ ਧਿਆਨ 'ਚ ਰੱਖਣਾ, ਮੱਝ ਕੈਸੀ ਹੋਵੇ, ਕਾਲੀ ਹੋਵੇ, ਪੂਰੀ ਹੋਵੇ, ਗਾਂ ਡੱਬ ਖੜਬੀ ਹੋਵੇ, ਉਸ ਵਿੱਚੋਂ ਨਿਕਲਦਾ ਤੇ ਚਿੱਟਾ ਹੀ ਦੁੱਧ, ਤੇ ਚੋਣ ਵਾਲਾ ਭਾਵੇਂ ਕੋਈ ਹੋਵੇ, ਇਸ ਨਹੀਂ ਕਹਿੰਦੇ ਵੀ ਇਹ ਪਤਾ ਨਹੀਂ ਕਿਸ ਨੇ ਚੋਇਆ। ਉਸ ਘਿਓ ਨੂੰ ਵੀ ਜਿਵੇਂ ਪਵਿੱਤਰ ਕਰਕੇ ਮੰਨਿਆ ਗਿਆ, ਇਹ ਮਾਲਕ ਇਸ ਸੰਸਾਰ ਦੇ ਅਨੇਕਾਂ ਕਿਸਮ ਦੇ ਵਿਵਹਾਰ ਵਿੱਚ ਰਹਿੰਦਿਆਂ ਵੀ ਐਸੀ ਰਹਿਮਤ ਕਰਨਾ ਕਿ ਸੁਰਤ ਪਵਿੱਤਰ ਨਾਮ ਵਾਲੀ ਹੀ ਬਣੀ ਰਹੇ, ਦੁਨੀਆ ਰੰਗ ਨਾ ਆਵੇ ਨੇੜੇ, ਜਿਉਂ ਕੁਸਮ ਪਾਟ ਘਿਓ ਪਾਕ ਹਰਾ, ਇਹ ਮਾਲਕ ਦੀ ਰਹਿਮਤ ਹੋ ਜਾਏ, ਆਪ ਹੀ ਸਾਜ ਸਵਾਰ ਅਤੇ ਨਾਮ ਦੇ ਰੰਗ ਵਿੱਚ ਰੰਗ ਦੇਵੇ ਜੀ, ਇਤਨੇ ਅੱਖਰ ਪ੍ਰਵਾਨ ਕਰਨਾ। ਹਾਰਦਿਕ ਤੌਰ 'ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਤੇ ਅਕਾਲ ਪੁਰਖ ਜੀ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਦੀ ਬਰਕਤ ਨਾਲ ਇੱਥੇ ਜੁੜ ਬੈਠੇ। ਹਾਰਦਿਕ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਜੀ ਦਾ ਅਤੇ ਸਿੰਘ ਸਾਹਿਬਾਨ ਜੀ ਦਾ ਹਾਰਦਿਕ ਤੌਰ 'ਤੇ ਬਹੁਤ ਬਹੁਤ ਧੰਨਵਾਦ। ਸਾਰੀਆਂ ਸੰਗਤਾਂ ਦਾ ਹਾਰਦਿਕ ਧੰਨਵਾਦ ਕਰਦਿਆਂ, ਆਪਣੀਆਂ ਭੁੱਲਾਂ ਦੀ ਖਿਮਾ ਮੰਗਦਿਆਂ, ਫਤਿਹ ਦੀ ਸਾਂਝ ਲਈ ਹੱਥ ਜੋੜ ਕੇ ਅਰਜ਼ ਕਰਨ ਤੋਂ ਪਹਿਲਾਂ ਆਓ ਦੋ ਪੰਕਤੀਆਂ ਦੇ ਪਾਠ ਨੂੰ ਸ਼ਰਵਣ ਕਰੀਏ ਜੀ।
ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ, ਨਾਨਕ ਕਾਮਣ ਕੰਤ ਭਾਵੇ, ਆਪੇ ਹੀ ਰਾਵੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।